Knigida Pekki Chale Janda Parsang Si Usnu Phir Mota Mota Yaad Kar Liye Taan Ki Apna Pichli Ladi Naal ਤੀਸਰੀ ਵਾਰ ਜਦੋਂ ਮਹਾਰਾਜ ਜੀ ਹੋਣਾਂ ਦਾ ਦੇ ਮੋਦੀ ਖਾਨੇ ਦਾ ਹਿਸਾਬ ਹੋਇਆ 760 ਰੁਪਏ ਵਾਧਾ ਨਿਕਲਿਆ ਮਹਾਰਾਜ ਜੀ ਹੋਣਾਂ ਨੇ ਮੋਦੀ ਖਾਨਾ ਛੱਡ ਦਿੱਤਾ ਤੇ ਫਕੀਰੀ ਭੇਸ ਧਾਰਨ ਕਰ ਲਿਆ ਸ਼ਹਿਰੋਂ ਬਾਹਰ ਰਹਿੰਦੇ ਕਦੀ ਮੜੀਆਂ ਵਿੱਚ ਬੈਠ ਜਾਂਦੇ ਕਦੀ ਮੁਸਲਮਾਨਾਂ ਦੀਆਂ ਕਬਰਾਂ ਵਿੱਚ ਕਦੀ ਉਦਿਆਨ ਜੰਗਲ ਵਿੱਚ ਤੇ ਮਾਤਾ ਸੁਲੱਖਣੀ ਜੀ ਨੇ ਬਟਾਲੇ ਸੁਨਾ ਭੇਜਿਆ ਕਿ ਉਹਨਾਂ ਨੇ ਮੋਦੀ ਖਾਨੇ ਦਾ ਕੰਮ ਵੀ ਛੱਡ ਦਿੱਤਾ ਹੈ ਅਤੇ ਜੋ 760 ਰੁਪਏ ਵਾਧਾ ਨਿਕਲਿਆ ਸੀ ਉਹ ਵੀ ਮੈਨੂੰ ਨਹੀਂ ਦਵਾਏ ਨਵਾਬ ਨੂੰ ਕਿਹਾ ਹੈ ਕਿ ਫਕੀਰਾਂ ਵਿੱਚ ਵੰਡ ਦਿਓ ਤੇ ਹੁਣ ਬਾਹਰ ਜੰਗਲਾਂ ਵਿੱਚ ਬੈਠੇ ਰਹਿੰਦੇ ਹਨ ਤੇ ਮੈਂ ਇਕੱਲੀ ਘਰ ਹਾਂ ਆਮਦਨ ਦਾ ਕੋਈ ਸਾਧਨ ਨਹੀਂ ਹੈ ਇਸ ਨਾ ਸੁਣ ਕੇ ਮਹਿਤਾ ਮੂਲ ਚੰਦ ਔਰ ਮਾਤਾ ਸੁਲੱਖਣੀ ਜੀ ਦੇ ਮਾਤਾ ਜੀ ਚੰਦੋ ਰਾਣੀ ਉਸ ਵੇਲੇ ਸੁਲਤਾਨਪੁਰ ਨੂੰ ਤੁਰ ਪਏ ਆ ਕੇ ਮਾਤਾ ਸੁਲੱਖਣੀ ਜੀ ਨੂੰ ਮਿਲੇ ਬਹੁਤ ਕ੍ਰੋਧ ਵਿੱਚ ਹਨ ਅਤੇ ਪੁੱਛਿਆ ਕਿ ਨਾਨਕ ਕਿੱਥੇ ਹੈ ਇਸ ਵੇਲੇ ਤੇ ਉਸ ਜਗ੍ਹਾ ਦਾ ਪਤਾ ਕਰਕੇ ਸ਼ਹਿਰੋਂ ਬਾਹਰ ਮਹਾਰਾਜ ਜੀ ਜਿੱਥੇ ਉਦਿਆਨ ਵਿੱਚ ਬੈਠੇ ਸਨ ਉੱਥੇ ਚਲੇ ਗਏ ਇਹਨਾਂ ਦੋਵਾਂ ਨੇ ਕ੍ਰੋਧ ਔਰ ਅਗਿਆਨਤਾ ਦਾ ਰੂਪ ਧਾਰਨ ਕੀਤਾ ਹੋਇਆ ਹੈ ਜਾ ਕੇ ਮਹਾਰਾਜ ਜੀ ਹੁਣਾਂ ਦੇ ਸਾਹਮਣੇ ਖੜੇ ਹੋ ਗਏ ਤੇ ਚੰਦੋ ਰਾਣੀ ਕਹਿਣ ਲੱਗੀ ਅੱਛਾ ਹੁਣ ਤੂੰ ਇਹ ਫਕੀਰੀ ਭੇਸ ਬਣਾ ਲਿਆ ਹੈ ਮਹਾਰਾਜ ਜੀ ਹੁਣਾਂ ਨੇ ਸੀਸ ਉੱਪਰ ਦੋ ਕੁ ਗਜ ਦੀ ਦਸਤਾਰ ਪਹਿਨੀ ਹੋਈ ਹੈ ਜਿਸ ਨੂੰ ਫਾਰਸੀ ਵਿੱਚ ਅੰਗੋਸ਼ਾ ਆਖਦੇ ਸਨ ਉਹਨਾਂ ਦਿਨਾਂ ਵਿੱਚ ਤੇ ਗੱਲ ਚੋਲਾ ਹੈ ਕਹਿਣ ਲੱਗੀ ਅੱਛਾ ਹੁਣ ਤੂੰ ਫਕੀਰੀ ਭੇਸ ਬਣਾ ਲਿਆ ਹੈ ਹੁਣ ਤੂੰ ਦੁਨੀਆਂ ਨੂੰ ਸਾਧ ਬਣ ਕੇ ਦਿਖਾਉਣ ਲੱਗਾ ਹੈ ਚੰਗੀ ਭਲੀ ਨਵਾਬ ਦੇ ਮੋਦੀ ਖਾਨੇ ਦਾ ਕੰਮ ਸੀ ਚੰਗਾ ਧਨ ਮਿਲਦਾ ਸੀ ਖਾਣ ਪਾਣ ਸੀ ਨਵਾਬ ਵੀ ਗੱਲ ਸੁਣਦਾ ਸੀ ਤੇ ਉਹ ਸਭ ਕੁਛ ਛੱਡ ਕੇ ਉਹ ਕੰਮ ਤੋਂ ਕਰ ਨਹੀਂ ਸਕਿਆ ਤੇ ਹੁਣ ਇਹ ਝੂਠਾ ਭੇਸ ਧਾਰਨ ਕਰ ਲਿਆ ਹੈ ਦੁਨੀਆਂ ਨੂੰ ਦਿਖਾਉਣ ਵਾਸਤੇ ਕਿ ਮੈਂ ਸਾਧੂ ਹਾਂ ਤੂੰ ਤੇ ਘਰੋਂ ਆ ਗਿਆ ਹੈ, ਬੱਚਿਆਂ ਦਾ ਕੀ ਬਣੂ, ਇਹ ਕਿੱਥੋਂ ਖਾਣਗੇ? ਮਹਾਰਾਜ ਜੀ ਬਹੁਤ ਧੀਰਜ ਵਿੱਚ ਕਹਿੰਦੇ ਕਿ ਜੇ ਸਭ ਬੱਚੇ ਪਰਮੇਸ਼ੁਰ ਜੀ ਦੇ ਹਨ ਤੇ ਉਸਨੂੰ ਸਾਰਿਆਂ ਦੀ ਚਿੰਤਾ ਹੈ, ਆਪਾਂ ਨੂੰ ਕੋਈ ਫਿਕਰ ਨਹੀਂ ਕਰਨਾ ਚਾਹੀਦਾ। ਇਹ ਸੁਣ ਕੇ ਚੰਦੂ ਰਾਣੀ ਨੂੰ ਹੋਰ ਕ੍ਰੋਧ ਆਇਆ, ਕਹਿੰਦੀ ਹੁਣ ਤੂੰ ਸਾਨੂੰ ਮੱਤਾਂ ਦੇਣ ਲੱਗਾ ਹੈ ਕਿ ਚਿੰਤਾ ਨਹੀਂ ਕਰਨੀ ਚਾਹੀਦੀ। ਇਹ ਬੱਚੇ ਹਨ, ਅਜੇ ਕਮਾ ਨਹੀਂ ਸਕਦੇ, ਘਰਾਂ ਦੇ ਇੰਨੇ ਖਰਚ ਹੁੰਦੇ ਹਨ, ਕਿੱਥੋਂ ਆਉਣਗੇ? ਲੋਕੀ ਆਪਣੇ ਬੱਚਿਆਂ ਲਈ ਕੀ ਕੁਛ ਕਰਦੇ ਹਨ, ਤੈਨੂੰ ਤੇ ਬਿਲਕੁਲ ਹੀ ਮੋਹ ਨਹੀਂ ਹੈ, ਤੂੰ ਕਿਹੋ ਜਿਹਾ ਨਿਰਦਈ ਹੈ, ਕੋਈ ਤੇਰੇ ਅੰਦਰ ਕਿਸੇ ਲਈ ਮੋਹ ਨਹੀਂ ਹੈ। ਸਾਡੀ ਕਿਸਮਤ ਹੀ ਐਸੀ ਸੀ ਕਿ ਤੇਰੇ ਨਾਲ ਮੱਥਾ ਜੁੜਿਆ। ਮਹਾਰਾਜ ਚੁੱਪ ਕਰਕੇ ਸੁਣਦੇ ਰਹੇ। ਸ਼ਾਮ ਹੋਣ ਤੱਕ ਚੰਦੂ ਰਾਣੀ ਔਰ ਮਹਿਤਾ ਮੂਲ ਚੰਦ ਜੀ ਉੱਥੇ ਹੀ ਰਹੇ, ਮਹਾਰਾਜ ਜੀ ਦੇ ਸਾਹਮਣੇ ਬੈਠ ਕੇ ਅਨੇਕ ਤਰ੍ਹਾਂ ਦੀਆਂ ਟਕੋਰਾਂ, ਤਾਨੇ, ਮੇਣੇ, ਮਹਾਰਾਜ ਜੀ ਕੁਛ ਨਹੀਂ ਬੋਲੇ, ਬਸ ਇੰਨਾ ਹੀ ਕਿਹਾ ਕਿ ਪਰਮੇਸ਼ੁਰ ਜੀ ਨੂੰ ਫਿਕਰ ਹੈ। ਸ਼ਾਮ ਹੋਈ ਤੇ ਦੋਵੇਂ ਜਣੇ ਸੁਲਤਾਨਪੁਰ ਵਾਪਸ ਮਾਤਾ ਸੁਲੱਖਣੀ ਜੀ ਕੋਲ ਆ ਗਏ। ਬੇਬੇ ਨਾਨਕੀ ਤੇ ਜੈ ਰਾਮ ਜੀ ਵੀ ਉਹਨਾਂ ਨੂੰ ਮਿਲਣ ਆਏ। ਤੇ ਮਹਿਤਾ ਮੂਲ ਚੰਦ ਮਾਤਾ ਸੁਲੱਖਣੀ ਜੀ ਨੂੰ ਕਹਿੰਦਾ ਕਿ ਬੇਟੀ, ਤੇਰੀ ਕਿਸਮਤ ਬਹੁਤ ਮਾੜੀ ਲਿਖੀ ਹੋਈ ਸੀ ਕਿ ਤੇਰਾ ਇਸ ਆਦਮੀ ਨਾਲ ਵਾਹ ਪਿਆ, ਤੇਰਾ ਘਰ ਉੱਜੜ ਗਿਆ ਹੈ। ਇਸ ਦੇ ਪਹਿਲਾਂ ਹੀ ਮੈਨੂੰ ਲੱਛਣ ਇਸ ਤਰ੍ਹਾਂ ਦੇ ਲੱਗਦੇ ਸਨ, ਪਰ ਅਸੀਂ ਸੋਚਿਆ ਕਿ ਮਹਿਤੇ ਦਾ ਲੜਕਾ ਹੈ, ਮਹਿਤਾ ਕਾਲੂ ਜੀ ਦਾ, ਸਾਨੂੰ ਕੀ ਪਤਾ ਸੀ ਕਿ ਇਸ ਤਰ੍ਹਾਂ ਦਾ ਨਿਕਲਣਾ ਹੈ ਕਿ ਸਾਰਾ ਧਨ ਦੌਲਤ ਲੁਟਾ ਕੇ ਆਪਣੇ ਪਰਿਵਾਰ ਨੂੰ ਬਿਲਕੁਲ ਇਸ ਤਰ੍ਹਾਂ ਰੜੇ ਬਿਠਾ ਕੇ ਤੇ ਆਪ ਬਾਹਰ ਤੁਰ ਚੱਲਿਆ। ਚੰਦੂ ਰਾਣੀ ਨੇ ਵੀ ਇਸ ਤੋਂ ਵੀ ਤਿੱਖੇ ਲਫਜ ਵਰਤੇ ਤੇ ਬੇਬੇ ਨਾਨਕੀ ਜੀ ਕਹਿੰਦੇ, ਮਾਸੀ ਤੂੰ ਸਿਆਣੀ ਹੈ, ਨਾਨਕ ਜੀ ਦੇ ਕਰਤਵ ਮਨੁੱਖਾਂ ਵਾਲੇ ਨਹੀਂ ਹਨ, ਉਹ ਪਰਮੇਸ਼ਰ ਦਾ ਰੂਪ ਹੈ, ਉਹਦੇ ਅਲੌਕਿਕ ਕੌਤਿਕ ਦੇਖ ਸੁਣ ਕੇ ਅਚੰਭਾ ਹੁੰਦਾ ਹੈ। ਮੈਨੂੰ ਸਹੁੰ ਹੈ ਜੇ ਮੈਂ ਝੂਠ ਬੋਲਦੀ ਹੋਵਾਂ, ਸਾਰੇ ਸ਼ਹਿਰ ਵਿੱਚ ਗੱਲਾਂ ਹੁੰਦੀਆਂ ਹਨ। ਕਿ ਪਹਿਲਾਂ ਬਾਦਸ਼ਾਹ ਦੇ ਸਰਤਾਜ ਵਾਂਗੂ, ਨਵਾਬਾਂ ਦੇ ਨਵਾਬ ਵਾਂਗੂ ਮੋਦੀਖਾਨੇ ਤੇ ਧਨ ਦੌਲਤ ਫਕੀਰਾਂ ਨੂੰ ਵੰਡਦਾ ਰਿਹਾ, ਤੇ ਫਿਰ ਜਦੋਂ ਹੀ ਹਿਸਾਬ ਹੁੰਦਾ ਹਰ ਵਾਰੀ ਜ਼ਿਆਦਾ ਹੀ ਵਾਧਾ ਨਿਕਲਦਾ। ਤੇ ਫਿਰ ਤਿੰਨ ਦਿਨ ਵੇਈ ਵਿੱਚ ਰਿਹਾ, ਦੁਨੀਆਂ ਨੂੰ ਲੱਭਿਆ ਨਾ ਲੱਭਿਆ। ਤੇ ਫਿਰ ਜਦੋਂ ਬਾਹਰ ਆਇਆ, ਆ ਕੇ ਮੋਦੀਖਾਨਾ ਖੂਬ ਲੁਟਾਇਆ, ਤੇ ਜਦੋਂ ਹਿਸਾਬ ਹੋਇਆ ਤੇ 760 ਰੁਪਏ ਦਾ ਵਾਧਾ ਨਿਕਲਿਆ। ਤੇ ਮਾਸੀ ਤੋਂ ਮਸੀਤ ਵਾਲਾ ਕੌਤਕ ਵੀ ਸੁਣਿਆ ਹੀ ਹੋਣਾ। ਉਹ ਸਾਰਿਆਂ ਦੇ ਦਿਲਾਂ ਦੀ ਜਾਣਦਾ ਹੈ। ਇਹ ਪਰਮੇਸ਼ਰ ਦੇ ਗੁਣ ਹਨ। ਮੈਂ ਉਸਨੂੰ ਮਨੁੱਖ ਨਹੀਂ ਸਮਝਦੀ। ਜੇ ਪਰਜਾਈ ਜੀ ਨੂੰ ਨਾਨਕ ਜੀ ਤੇ ਸ਼ਿਕਵਾ ਹੈ ਤੇ ਮੈਂ ਹੱਥ ਬੰਨ ਕੇ ਬੇਨਤੀ ਕਰਦੀ ਹਾਂ ਤੇ ਬਖਸ਼ਾਉਂਦੀ ਹਾਂ। ਪਰ ਨਾਨਕ ਜੀ ਦੇ ਅੰਦਰ ਕਿਸੇ ਲਈ ਵੀ ਰੱਤੀ ਭਰ ਵੀ ਰੋਸ ਨਹੀਂ ਹੈ। ਉਹ ਦੁਨੀਆ ਵੱਲੋਂ ਬਿਲਕੁਲ ਬੇਪਰਵਾਹ ਹੈ। ਕਿਸੇ ਦੀ ਕਾਨ ਨਹੀਂ ਹੈ ਉਸਨੂੰ। ਜੋ ਉਸਦੇ ਅੰਦਰ ਆਉਂਦਾ ਹੈ ਉਹੀ ਕਰਦਾ ਹੈ। ਤੇ ਹੁਣ ਇਹ ਭੇਸ ਬਣਾ ਲਿਆ ਸੂ, ਪਤਾ ਨਹੀਂ ਕੀ ਮਨ ਵਿੱਚ ਆਈ ਹੈ। ਤੇ ਤੁਸੀਂ ਪਰਜਾਈ ਜੀ ਨੂੰ ਨਾ ਲੈ ਕੇ ਜਾਇਓ। ਪਹਿਲਾਂ ਨਾਨਕ ਜੀ ਨੇ ਆਪਣਾ ਇਸ ਤਰ੍ਹਾਂ ਦਾ ਹਾਲ ਬਣਾ ਲਿਆ ਹੈ। ਹੁਣ ਜੇ ਤੁਸੀਂ ਇਹਨਾਂ ਨੂੰ ਵੀ ਲੈ ਜਾਓਗੇ ਤੇ ਮੇਰੇ ਕੋਲੋਂ ਬਰਦਾਸ਼ਤ ਨਹੀਂ ਹੋਣਾ। ਮੇਰਾ ਦਿਲ ਉਧਰ ਜਾਏਗਾ। ਪਰ ਮੈਂ ਤਾਂ ਮੂਲ ਚੰਦ ਔਰ ਚੰਦੋ ਰਾਣੀ ਜੀ ਮੰਨਣ ਨਾ ਮਾਤਾ ਸੁਲੱਖਣੀ ਜੀ ਨੂੰ ਇੱਥੇ ਛੱਡਣ ਬਾਰੇ। ਤੇ ਜੈਰਾਮ ਜੀ ਨੇ ਕਿਹਾ ਕਿ ਹੁਣ ਤੁਸੀਂ ਥੱਕੇ ਹੋਏ ਹੋ, ਆਰਾਮ ਕਰੋ, ਆਪਾਂ ਸਵੇਰੇ ਫਿਰ ਸਲਾਹ ਕਰਾਂਗੇ। ਸਵੇਰ ਹੋਈ ਬੇਬੇ ਨਾਨਕੀ ਤੇ ਜੈਰਾਮ ਜੀ ਫਿਰ ਆਏ ਮਾਤਾ ਸੁਲੱਖਣੀ ਜੀ ਦੇ ਘਰ। ਤੇ ਫਿਰ ਕਿਹਾ ਕਿ ਮਾਸੀ, ਭਰਜਾਈ ਨੂੰ ਤੇ ਮੇਰੇ ਭਤੀਜਿਆਂ ਨੂੰ ਇੱਥੇ ਰਹਿਣ ਦਿਓ। ਉਹ ਕਹਿਣ ਲੱਗੀ, ਇੱਥੇ ਕਿਸ ਦੇ ਆਸਰੇ ਰਹਿਣਗੇ? ਇਹ ਅਨਾਥ ਹੋ ਗਏ ਹਨ, ਇਹਨਾਂ ਦਾ ਕੋਈ ਆਸਰਾ ਨਹੀਂ ਹੈ ਇੱਥੇ। ਨਾਨਕੀ ਜੀ ਕਹਿੰਦੇ, ਪਰਮਾਤਮਾ ਨੇ ਸਾਨੂੰ ਬਹੁਤ ਰਿਜ਼ਕ ਦਿੱਤਾ ਹੈ, ਬਹੁਤ ਸੁੱਖ ਦਿੱਤਾ ਹੈ। ਅਸੀਂ ਆਪਣੀ ਵਿੱਤ ਮੁਤਾਬਕ ਇਹਨਾਂ ਦੀ ਸੇਵਾ ਕਰਾਂਗੇ ਤੇ ਰਲ ਮਿਲ ਕੇ ਰਹਾਂਗੇ। ਤੇ ਜੇ ਤੁਸੀਂ ਇਹਨਾਂ ਨੂੰ ਨਹੀਂ ਇੱਥੇ ਛੱਡਣਾ ਚਾਹੁੰਦੇ ਤੇ ਫਿਰ ਤਲਵੰਡੀ ਭੇਜ ਦਿਓ। ਭਰਜਾਈ ਜੀ ਦੀ ਸੱਸ ਬਹੁਤ ਪਵਿੱਤਰ ਆਤਮਾ ਹੈ ਤੇ ਬਹੁਤ ਪਿਆਰ ਵਾਲੀ ਹੈ। ਮੂਲ ਚੰਦ ਜੀ ਕਹਿੰਦੇ ਕਿ ਨਹੀਂ, ਅਸੀਂ ਇਸ ਨੂੰ ਬਟਾਲੇ ਹੀ ਲੈ ਜਾਣਾ ਹੈ। ਇੱਥੇ ਰਹਿਣਾ ਇਸਦਾ ਠੀਕ ਨਹੀਂ, ਨਾ ਤਲਵੰਡੀ ਰਹਿਣਾ ਹੀ ਠੀਕ ਹੈ। ਜੈਰਾਮ ਜੀ ਨੇ ਦੇਖਿਆ ਕਿ ਮਨ ਨਹੀਂ ਰਹੇ। ਉਸਨੇ ਬਹੁਤ ਪਿਆਰ ਨਾਲ ਸਾਰਿਆਂ ਨੂੰ ਆਪਣੇ ਗ੍ਰਹਿ ਲੈ ਆਂਦਾ ਕਰ ਲਿਆ ਕਿ ਬਹੁਤ ਆਦਰ ਸਤਿਕਾਰ ਕੀਤਾ। ਤੇ ਕਿਹਾ ਕਿ ਤੁਸੀਂ ਸ੍ਰੀ ਚੰਦ ਜੀ ਨੂੰ ਇੱਥੇ ਰਹਿਣ ਦਿਓ ਸਾਡੇ ਕੋਲ। ਸ੍ਰੀ ਚੰਦ ਜੀ ਉਸ ਵੇਲੇ 4.5 ਵਰ੍ਹਿਆਂ ਦੇ ਸਨ ਤੇ ਲਕਸ਼ਮੀ ਦਾਸ ਜੀ ਕੁੱਛੜ ਸਨ। ਬੇਬੇ ਨਾਨਕੀ ਜੀ ਵੀ ਕਹਿੰਦੇ ਕਿ ਤੁਸੀਂ ਸ੍ਰੀ ਚੰਦ ਨੂੰ ਇੱਥੇ ਰਹਿਣ ਦਿਓ, ਆਪਣਾ ਆਉਣਾ ਜਾਣਾ ਬਣਿਆ ਰਹੂ, ਕਦੀ ਤੁਸੀਂ ਆਇਆ ਕਰਿਓ ਸ੍ਰੀ ਚੰਦ ਨੂੰ ਮਿਲਣ, ਸਾਨੂੰ ਮਿਲਣ, ਕਦੀ ਮੈਂ ਇਹਨੂੰ ਲੈ ਕੇ ਤੁਹਾਡੇ ਪਾਸ ਆਇਆ ਕਰਾਂਗੀ। ਮਨ ਵਿੱਚ ਪਿਛਲੇ ਸਾਰੇ ਰੋਸ ਗੁਆ ਕੇ ਮੇਰੇ ਔਗਣ ਬਖਸ਼ ਕੇ ਇਹ ਮੇਰੀ ਬੇਨਤੀ ਮੰਨ ਲਓ, ਮੇਰੀ ਅਰਜ਼ ਆ। ਬੇਬੇ ਨਾਨਕੀ ਜੀ ਨੇ ਇਸ ਤਰ੍ਹਾਂ ਦਾ ਤਰਲਾ ਕੀਤਾ ਕਿ ਉਹ ਮੋੜ ਨਾ ਸਕੇ ਤੇ ਸ੍ਰੀ ਚੰਦ ਨੂੰ ਸੁਲਤਾਨਪੁਰ ਰਹਿਣ ਦੇਣ ਦਾ ਫੈਸਲਾ ਹੋਇਆ ਤੇ ਮਾਤਾ ਸੁਲੱਖਣੀ ਜੀ ਔਰ ਲਕਸ਼ਮੀ ਚੰਦ ਲਕਸ਼ਮੀ ਦਾਸ ਜੀ ਬਟਾਲੇ ਜਾਣ ਦਾ। ਇੰਨੀ ਦੇਰ ਨੂੰ ਨਵਾਬ ਦਾ ਇੱਕ ਆਦਮੀ ਆਇਆ, ਉਸਨੇ ਕਿਹਾ ਜੀ ਕਿ ਨਾਨਕ ਜੀ ਨੇ ਨਵਾਬ ਨੂੰ ਕਿਹਾ ਸੀ ਮਸੀਤ ਵਿੱਚ ਕਿ 760 ਰੁਪਇਆਂ ਵਿੱਚੋਂ ਅੱਧੇ ਫਕੀਰਾਂ ਨੂੰ ਦੇ ਦਿਓ ਤੇ ਅੱਧੇ ਮਾਤਾ ਸੁਲੱਖਣੀ ਜੀ ਨੂੰ, ਤੇ ਉਸਨੇ 380 ਰੁਪਏ ਜੈ ਰਾਮ ਜੀ ਨੂੰ ਦਿੱਤੇ। ਜੈ ਰਾਮ ਜੀ ਨੇ ਉਹ ਪੈਸੇ ਮਾਤਾ ਸੁਲੱਖਣੀ ਜੀ ਨੂੰ ਫੜਾਏ। ਹੁਣ ਜਾਣ ਲੱਗੇ ਹਨ। ਮਾਤਾ ਸੁਲੱਖਣੀ ਜੀ ਨੇ ਬੇਬੇ ਨਾਨਕੀ ਜੀ ਦੇ ਬੇਬੇ ਸ਼ਬਦ ਉਹਨਾਂ ਦਿਨਾਂ ਵਿੱਚ ਭੈਣ ਲਈ ਵਰਤਿਆ ਜਾਂਦਾ ਸੀ। ਤੇ ਮਾਤਾ ਸੁਲੱਖਣੀ ਜੀ ਨੇ ਬੇਬੇ ਨਾਨਕੀ ਜੀ ਦੇ ਇੰਨਾ ਪਿਆਰ ਵੇਖ ਕੇ ਅੱਖਾਂ ਭਰ ਲਈਆਂ ਤੇ ਬਹੁਤ ਸਤਿਕਾਰ ਨਾਲ ਬੇਬੇ ਨਾਨਕੀ ਜੀ ਦੇ ਚਰਨਾਂ ਨੂੰ ਹੱਥ ਲਾਇਆ ਤੇ ਨਾਨਕੀ ਜੀ ਨੇ ਫੜ ਕੇ ਗੱਲ ਨਾਲ ਲਾ ਲਿਆ ਤੇ ਆਪਣੇ ਪੱਲੇ ਨਾਲ ਉਹਦੇ ਅੱਥਰੂ ਪੂੰਝੇ। ਨਾਨਕੀ ਜੀ ਨੇ ਲਕਸ਼ਮੀ ਦਾਸ ਨੂੰ ਫੜ ਕੇ ਬਹੁਤ ਪਿਆਰ ਕੀਤਾ ਤੇ ਮਾਤਾ ਸੁਲੱਖਣੀ ਜੀ ਨੇ ਸ੍ਰੀ ਚੰਦ ਨੂੰ ਗੋਦ ਵਿੱਚ ਲਿਆ ਤੇ ਕਿੰਨਾ ਚਿਰ ਗੱਲ ਨਾਲ ਲਾ ਰੱਖਿਆ। ਬੇਬੇ ਨਾਨਕੀ ਜੀ, ਮਾਤਾ ਸੁਲੱਖਣੀ ਜੀ ਤੇ ਜੈ ਰਾਮ ਜੀ ਇਹਨਾਂ ਤਿੰਨਾਂ ਦੇ ਮੁੱਖ ਅੱਥਰੂਆਂ ਨਾਲ ਭਿੱਜੇ ਹੋਏ ਹਨ ਤੇ ਇਹ ਵੇਖ ਕੇ ਚੰਦੋ ਰਾਣੀ ਔਰ ਮਹਿਤਾ ਮੂਲ ਚੰਦ ਵੀ ਪਿਘਲ ਗਏ ਤੇ ਉਹ ਵੀ ਰੋਣ ਲੱਗ ਗਏ। ਆਂਢ ਗੁਆਂਢ ਖਬਰ ਹੋ ਗਈ ਕਿ ਨਾਨਕ ਜੀ ਤੇ ਸਭ ਕੁਛ ਤਿਆਗ ਕੇ ਫਕੀਰ ਹੋ ਗਏ ਹਨ, ਜੰਗਲਾਂ ਵਿੱਚ ਚਲੇ ਗਏ ਹਨ ਤੇ ਸੁਲੱਖਣੀ ਜੀ ਵੀ ਸੁਲਤਾਨਪੁਰ ਛੱਡ ਚੱਲੇ ਹਨ। ਸਾਰੀਆਂ ਬੀਬੀਆਂ ਮਿਲਣ ਆਈਆਂ ਸੁਲੱਖਣੀ ਜੀ ਨੂੰ। ਘੜੀ ਮੁੜੀ ਗੱਲ ਨਾਲ ਲੱਗ ਕੇ ਮਿਲਣ ਤੇ ਫਿਰ ਮੂਲ ਚੰਦ ਨੇ ਕਿਹਾ ਦਿਨ ਵੱਡਾ ਚੜ ਆਇਆ ਹੈ, ਪੈਂਡਾ ਦੂਰ ਦਾ ਹੈ, ਹੁਣ ਤੁਰੋ। ਫਿਰ ਮੈਥਾ ਮੂਲ ਚੰਦ, ਚੰਦੋ ਰਾਣੀ, ਮਾਤਾ ਸੁਲੱਖਣੀ ਜੀ ਤੇ ਲਕਸ਼ਮੀ ਦਾਸ ਬਟਾਲੇ ਨੂੰ ਰਵਾਨਾ ਹੋ ਗਏ। ਤੇ ਸ੍ਰੀ ਚੰਦ ਬੇਬੇ ਨਾਨਕੀ ਜੀ ਪਾਸ ਸੁਲਤਾਨਪੁਰ। ਇਹ ਰਾਤ ਹੋਈ ਦਿਨ 10 ਵਜੇ ਕੋਈ ਬਟਾਲੇ ਨੂੰ ਤੁਰੇ। ਮਹਾਰਾਜ ਜੀ ਉੱਥੇ ਜੰਗਲਾਂ ਵਿੱਚ ਹੀ ਹਨ, ਜਦੋਂ ਅੱਧੀ ਰਾਤ ਦਾ ਸਮਾਂ ਹੋਇਆ ਤੇ ਮਹਾਰਾਜ ਜੀ ਵੇਈ ਨਦੀ ਤੇ ਇਸ਼ਨਾਨ ਕਰਨ ਲਈ ਗਏ। ਇਸ਼ਨਾਨ ਕਰਕੇ ਬਾਹਰ ਨਿਕਲੇ, ਜਦੋਂ ਬਸਤਰ ਪਹਿਨ ਰਹੇ ਸਨ ਤੇ ਉਹਨਾਂ ਨੂੰ ਰੌਲਾ ਸੁਣਾਈ ਦਿੱਤਾ। ਉਹ ਜਿੱਧਰ ਰੌਲਾ ਪੈਂਦਾ ਸੀ ਮਹਾਰਾਜ ਜੀ ਉੱਧਰ ਚਲੇ ਗਏ। ਸ਼ਹਿਰੋਂ ਬਾਹਰ ਸੜਕ ਤੇ ਇੱਕ ਚੁੰਗੀ ਸੀ ਤੇ ਉਸ ਚੁੰਗੀ ਉੱਪਰ ਝਗੜਾ ਹੋ ਰਿਹਾ ਸੀ। ਉਹਨਾਂ ਦਿਨਾਂ ਵਿੱਚ ਕੀ ਸੀ ਕਿ ਮੁਸਲਮਾਨਾਂ ਨੇ ਹਿੰਦੂਆਂ ਉੱਪਰ ਟੈਕਸ ਲਾਇਆ ਹੋਇਆ ਸੀ ਕਿ ਜਿਹੜੇ ਹਿੰਦੂ ਸਨ ਉਹਨਾਂ ਨੂੰ ਹਿੰਦੂ ਹੋਣ ਦਾ ਟੈਕਸ ਭਰਨਾ ਪੈਂਦਾ ਸੀ। ਮੁਸਲਮਾਨਾਂ ਲਈ ਕੋਈ ਟੈਕਸ ਨਹੀਂ ਸੀ ਤੇ ਜਿਹੜਾ ਕੋਈ ਹਿੰਦੂ ਹੋਵੇ ਉਸਨੂੰ ਹਿੰਦੂ ਹੋਣ ਲਈ ਟੈਕਸ ਦੇਣਾ ਪੈਂਦਾ ਸੀ। ਇਸ ਤਰੀਕੇ ਨਾਲ ਉਹ ਬਹੁਤ ਸਾਰੇ ਹਿੰਦੂਆਂ ਨੂੰ ਮੁਸਲਮਾਨ ਉਹਨਾਂ ਨੇ ਬਣਾ ਲਿਆ ਸੀ। ਗਰੀਬ ਲੋਕ ਜਿਹੜੇ ਟੈਕਸ ਨਹੀਂ ਦੇ ਸਕਦੇ ਸਨ ਉਹ ਮੁਸਲਮਾਨ ਹੋ ਜਾਂਦੇ ਸੀ। ਇਸ ਨੂੰ ਜਜ਼ੀਆ ਆਖਦੇ ਸਨ, ਜਜ਼ੀਆ। ਤੇ ਬਾਹਮਣਾਂ ਉੱਤੇ ਇੱਕ ਹੋਰ ਟੈਕਸ ਸੀ ਕਿ ਜਿਹੜਾ ਬਾਹਮਣ ਗਊ ਰੱਖੇ ਉਸਨੂੰ ਗਊ ਰੱਖਣ ਦਾ ਟੈਕਸ ਦੇਣਾ ਪੈਂਦਾ ਸੀ। ਤੇ ਉਸ ਰਾਤ ਕੀ ਹੋਇਆ ਕਿ ਤਿੰਨ ਬਾਹਮਣ ਤਿੰਨ ਗਊਆਂ ਲੈ ਕੇ ਆਏ ਹਨ ਬਾਹਰੋਂ ਤੇ ਚੁੰਗੀ ਉੱਤੇ ਉਹਨਾਂ ਨੂੰ ਟੈਕਸ ਦੇਣਾ ਪੈਣਾ ਹੈ ਕਿਉਂਕਿ ਉਹ ਬਾਹਮਣ ਹਨ ਤੇ ਬਾਹਮਣ ਗਊ ਰੱਖਣ ਲਈ ਉਸਨੂੰ ਟੈਕਸ ਦੇਣਾ ਪੈਂਦਾ ਹੈ ਤੇ ਉਹਨਾਂ ਪਾਸ ਟੈਕਸ ਦੇਣ ਜੋਗੇ ਪੈਸੇ ਨਹੀਂ ਹਨ, ਥੋੜੇ ਘੱਟਦੇ ਹਨ ਤੇ ਝਗੜਾ ਹੋ ਰਿਹਾ ਹੈ। ਉਹ ਆਖਦੇ ਹਨ ਕਿ ਤੁਸੀਂ ਸਾਨੂੰ ਜਾਣਦੇ ਹੋ, ਸਿਰਫ ਇੰਨੇ ਥੋੜੇ ਜਿਹੇ ਹੀ ਪੈਸੇ ਘੱਟਦੇ ਹਨ, ਉਹ ਜਾਨ ਨਹੀਂ ਦਿੰਦੇ। ਤੇ ਮਹਾਰਾਜ ਜੀ ਵੀ ਉੱਥੇ ਆ ਗਏ। ਉਹਨਾਂ ਵਿੱਚੋਂ ਇੱਕ ਨੇ ਕਿਹਾ ਉਹ ਬਾਹਮਣ ਸੁਲਤਾਨਪੁਰ ਦੇ ਹੀ ਸਨ, ਮਹਾਰਾਜ ਜੀ ਉਹਨਾਂ ਨੂੰ ਜਾਣਦੇ ਸਨ। ਇੱਕ ਕਹਿਣ ਲੱਗਾ ਨਾਨਕ ਫਕੀਰ ਹੋਇਆ ਹੋਇਆ ਹੈ, ਇਸ ਨੂੰ ਪੁੱਛ ਲਓ, ਜੋ ਇਹ ਆਖੇ ਉਹ ਆਪਾਂ ਸਾਰੇ ਮੰਨ ਲਵਾਂਗੇ। ਮਹਾਰਾਜ ਜੀ ਉਹਨਾਂ ਨੂੰ ਪੁੱਛਿਆ ਸਾਰਿਆਂ ਨੇ ਤੇ ਉਹਨਾਂ ਨੇ ਸ਼ਬਦ ਉਚਾਰਿਆ ਉੱਥੇ, ਉਸਦਾ ਆਪਾਂ ਮੋਟਾ ਮੋਟਾ ਵਿਚਾਰ ਕਰਦੇ ਹਾਂ। ਸਵਾਲ ਤੇ ਮਹਾਰਾਜ ਜੀ ਹੁਣਾਂ ਉੱਪਰ ਕੀਤਾ ਸੀ ਉਹਨਾਂ ਨੇ ਕਿ ਦੱਸੋ ਜੀ ਇੰਨੇ ਪੈਸੇ ਇਹਨਾਂ ਦੇ ਘੱਟਦੇ ਹਨ, ਇਹਨਾਂ ਨੂੰ ਜਾਣ ਦੇਈਏ ਕਿ ਨਾ। ਪਰ ਉਸਦਾ ਜਵਾਬ ਮਹਾਰਾਜ ਜੀ ਉਹਨਾਂ ਨੇ ਇਹੋ ਜਿਹਾ ਦਿੱਤਾ ਕਿ ਉਹਨਾਂ ਦੀਆਂ ਜ਼ਿੰਦਗੀਆਂ ਬਦਲ ਗਈਆਂ। ਸਲੋਕ ਮਹੱਲਾ ਪਹਿਲਾ। ਮਹਾਰਾਜ ਜੀ ਕਹਿੰਦੇ, ਗਊ ਬ੍ਰਾਹਮਣ ਕੋ ਕਰ ਲਾਵੋ, ਗੋਬਰ ਤਰਨ ਨਾ ਜਾਈ। ਇੱਥੇ ਮੁਸਲਮਾਨ ਉਹ ਜਿਹੜੇ ਕਰਮਚਾਰੀ ਹਨ, ਜੋ ਟੈਕਸ ਉਗਰਾਉਂਦੇ ਹਨ, ਉਹ ਮੁਸਲਮਾਨ ਹਨ, ਮੁਗਲ ਹਨ, ਤੇ ਗਊਆਂ ਲੈ ਕੇ ਬ੍ਰਾਹਮਣ ਆਏ ਹਨ। ਤੇ ਮਹਾਰਾਜ ਜੀ ਦੋਵਾਂ ਨੂੰ ਸੰਬੋਧਨ ਕਰਕੇ ਇਹ ਸ਼ਬਦ ਉਚਾਰਿਆ, ਗਊ ਬ੍ਰਾਹਮਣ ਕੋ ਕਰ ਲਾਵੋ। ਕਹਿੰਦੇ ਕਿ ਜੇ ਬ੍ਰਾਹਮਣ ਕੋਲ ਜੇ ਗਊ ਹੋਵੇ ਤਾਂ ਤੁਸੀਂ ਉਸ ਨੂੰ ਟੈਕਸ ਲਾਉਂਦੇ ਹੋ। ਇਹ ਮੁਗਲਾਂ ਦਾ ਕੰਮ ਹੈ। ਤੇ ਫਿਰ ਕੀ ਹੋਇਆ ਸੀ ਕਿ ਮੁਗਲ ਭਾਵੇਂ ਉਹਨਾਂ ਦੀ ਕਲਚਰ ਹੋਰ ਸੀ, ਪਰ ਇੱਥੇ ਰਹਿਣ ਕਰਕੇ ਉਹਨਾਂ ਨੇ ਵੀ ਕਾਫੀ ਉਹਨਾਂ ਵਿੱਚ ਹਿੰਦੂਆਂ ਦੇ ਜੋ ਰਸਮੋ ਰਿਵਾਜ ਸੀ ਉਹਨਾਂ ਦੀ ਕਲਚਰ ਵਿੱਚ ਆ ਗਏ ਸਨ, ਤੇ ਹਿੰਦੂਆਂ ਦੀ ਕਲਚਰ ਵਿੱਚ ਮੁਸਲਮਾਨਾਂ ਦੇ ਰਸਮੋ ਰਿਵਾਜ। ਤੇ ਮਹਾਰਾਜ ਜੀ ਕਹਿੰਦੇ ਕਿ ਤੁਸੀਂ ਬ੍ਰਾਹਮਣਾਂ ਉੱਪਰ ਟੈਕਸ ਲਾਉਂਦੇ ਹੋ, ਜੇ ਕੋਈ ਬ੍ਰਾਹਮਣ ਕੋਲ ਗਊ ਹੋਵੇ ਤੇ ਤੁਸੀਂ ਆਪ ਕੀ ਕਰਦੇ ਹੋ, ਤੁਸੀਂ ਉਸੇ ਗਊ ਦਾ ਬ੍ਰਾਹਮਣ ਤੇ ਗਊ ਦੇ ਗੋਬਰ ਨਾਲ ਚੌਂਕਾ ਪਵਿੱਤਰ ਕਰਦੇ ਹੀ ਹਨ, ਤੁਸੀਂ ਵੀ ਉਹੀ ਕੰਮ ਕਰਦੇ ਹੋ। ਮੁਸਲਮਾਨ ਵੀ ਕਈ, ਮੁਗਲ ਵੀ, ਕਿਉਂਕਿ ਆਂਢ ਗੁਆਂਢ ਸਾਰੇ ਰਹਿੰਦੇ ਸਨ ਤੇ ਇੱਕ ਦੂਸਰੇ ਵੱਲ ਦੇਖ ਕੇ, ਕਈ ਮੁਗਲ ਵੀ ਉਸੇ ਤਰ੍ਹਾਂ ਗਊ ਦੇ ਗੋਬਰ ਨਾਲ ਪੋਚਾ ਲਾ ਕੇ ਤੇ ਚੌਂਕੇ ਨੂੰ ਸਮਝਦੇ ਸੀ ਕਿ ਪਵਿੱਤਰ ਹੋ ਗਿਆ। ਕਹਿੰਦੇ ਗਊ ਬ੍ਰਾਹਮਣ ਕੋ ਕਰ ਲਾਵੋ, ਤੁਸੀਂ ਬ੍ਰਾਹਮਣਾਂ ਦੀਆਂ ਗਊਆਂ ਤੇ ਟੈਕਸ ਲਾਉਂਦੇ ਹੋ ਤੇ ਆਪ ਤੁਸੀਂ ਗਊਆਂ ਦੇ ਗੋਬਰ ਨਾਲ ਆਪਣਾ ਚੌਂਕਾ ਤੁਸੀਂ ਵੀ ਪਵਿੱਤਰ ਕਰਦੇ ਹੋ। ਗੋਬਰ ਤਰਨ ਨਾ ਜਾਈ, ਤੇ ਉਹ ਜਿਹੜਾ ਗੋਬਰ ਨਾਲ ਤੁਸੀਂ ਸਮਝਦੇ ਹੋ ਕਿ ਚੌਂਕਾ ਪਵਿੱਤਰ ਹੋ ਗਿਆ, ਉਸ ਗੋਹੇ ਨੇ ਤੁਹਾਨੂੰ ਨਹੀਂ ਤਾਰਨਾ। ਗੋਬਰ ਤਰਨ ਨਾ ਜਾਈ, ਧੋਤੀ ਟਿੱਕਾ ਤੇ ਜਪ ਮਾਲੀ, ਧਾਨ ਮਲੇਸ਼ਾਂ ਖਾਈ। ਤੇ ਜਿਹੜੇ ਬਾਹਮਣ ਹਨ, ਇਹ ਧੋਤੀ ਬੰਨਦੇ ਹਨ, ਮੱਥੇ ਤੇ ਟਿੱਕਾ ਲਾਉਂਦੇ ਹਨ, ਹੱਥ ਵਿੱਚ ਮਾਲਾ ਰੱਖਦੇ ਹਨ, ਤੇ ਮੁਸਲਮਾਨਾਂ ਨੂੰ ਆਖਦੇ ਹਨ ਕਿ ਮਲੇਸ਼ ਲੋਕ ਹਨ, ਮਲੇਸ਼ ਮੈਲੀਆਂ ਰੂਹਾਂ ਹਨ। ਇਹ ਬ੍ਰਾਹਮਣ ਜੋ ਧੋਤੀ ਬੰਨਦੇ, ਟਿੱਕਾ ਲਾਉਂਦੇ ਮੱਥੇ ਤੇ, ਹੱਥ ਵਿੱਚ ਮਾਲਾ ਰੱਖਦੇ, ਤੇ ਮੁਸਲਮਾਨਾਂ ਨੂੰ ਆਖਦੇ ਕਿ ਮਲੇਸ਼ ਹਨ, ਪਰ ਇਹ ਆਪ ਉਹਨਾਂ ਦਾ ਧਨ ਖਾਂਦੇ ਹਨ, ਧਾਨ ਮਲੇਸ਼ਾਂ ਖਾਏ ਆਖਦੇ ਹਨ। ਬ੍ਰਾਹਮਣ ਮੁਗਲਾਂ ਨੂੰ ਮਲੇਸ਼ ਆਖਦੇ ਹਨ, ਪਰ ਉਹਨਾਂ ਦਾ ਧਨ ਖਾਂਦੇ ਹਨ। ਦੋਵਾਂ ਨੂੰ ਮਹਾਰਾਜ ਜੀ ਸਮਝਾ ਰਿਹਾ ਕਿ ਦੇਖੋ ਤੁਸੀਂ ਕੀ ਕਰ ਰਹੇ ਹੋ। ਅੰਤਰ ਪੂਜਾ ਪੜ੍ਹੇ ਕਿਤੇਬਾਂ, ਸੰਜਮ ਤੁਰਕਾਂ ਪਾਈ। ਅੰਤਰ ਪੂਜਾ, ਬ੍ਰਾਹਮਣਾਂ ਨੂੰ ਕਹਿੰਦੇ ਕਿ ਤੁਸੀਂ ਆਪਣੇ ਘਰਾਂ ਵਿੱਚ ਠਾਕਰਾਂ ਦੀ ਪੂਜਾ ਕਰਦੇ ਹੋ, ਜੋ ਠਾਕਰ ਪੱਥਰ ਦੇ ਬਣਾਏ ਹੋਏ ਹਨ, ਤੇ ਬਾਹਰ ਤੁਸੀਂ ਮੁਸਲਮਾਨਾਂ ਨੂੰ ਦਿਖਾ ਕੇ ਉਹਨਾਂ ਦੀ ਕੁਰਾਨ ਵੀ ਪੜ੍ਹਦੇ ਹੋ ਮੁਸਲਮਾਨਾਂ ਨੂੰ ਦਿਖਾ ਕੇ, ਤਾਂ ਕਿ ਮੁਸਲਮਾਨ ਤੁਹਾਨੂੰ ਘਰਾਂ ਵਿੱਚ ਆਪਣਿਆਂ ਵਿੱਚ ਬੁਲਾਉਣ ਤੇ ਤੁਹਾਨੂੰ ਦਕਸ਼ਨਾ ਦੇਣ। ਤੁਸੀਂ ਉਹਨਾਂ ਨੂੰ ਆਖੋ ਕਿ ਤੁਹਾਡੇ ਤੇ ਫਲਾਣਾ ਗ੍ਰਹਿ ਹੈ, ਫਲਾਣਾ ਗ੍ਰਹਿ ਹੈ, ਤੇ ਫਿਰ ਤੁਸੀਂ ਉਹਨਾਂ ਕੋਲੋਂ ਧੰਨ ਇਸ ਤਰੀਕੇ ਨਾਲ ਲੈਂਦੇ। ਅੰਤਰ ਪੂਜਾ ਪੜ੍ਹੇ ਕਿਤੇਬਾਂ, ਅੰਦਰ ਤੁਸੀਂ ਠਾਕਰਾਂ ਦੀ ਪੂਜਾ ਕਰਦੇ ਹੋ ਆਪਣੇ ਘਰਾਂ ਵਿੱਚ, ਤੇ ਬਾਹਰ ਮੁਗਲਾਂ ਨੂੰ ਦਿਖਾਉਣ ਵਾਸਤੇ ਕੁਰਾਨ ਵੀ ਪੜ੍ਹਦੇ ਹੋ। ਸੰਜਮ ਤੁਰਕਾਂ ਭਾਈ, ਤੇ ਤੁਰਕਾਂ ਵਾਲਾ ਤੁਸੀਂ ਰਹਿਣੀ ਬਹਿਣੀ ਵੀ ਅਪਣਾ ਲਈ ਹੈ, ਤਾਂ ਕਿ ਤੁਸੀਂ ਉਹਨਾਂ ਨੂੰ ਖੁਸ਼ ਕਰ ਸਕੋ। ਛੋਡੀ ਲੇ ਪਖੰਡਾ, ਨਾਮ ਲਈਏ ਜਾਹੇ ਤਰਨ ਦਾ। ਕਹਿੰਦੇ ਪਖੰਡ ਹਨ, ਤੁਸੀਂ ਪਖੰਡ ਕਰਦੇ ਹੋ, ਤੁਸੀਂ ਦੋਵੇਂ ਹੀ ਪਖੰਡ ਕਰਦੇ। छोड़ी ले पखंडा, नाम लिए जाए तरंदा। नाम लिया करो ते नाम लिया ऐस जन्म विच भी तर दे जाईदा है ते फिर हमेशा नहीं तर जाईदा है। मानस खाने करे नवाज, ब्राह्मणा नु कहंदे कि तुसी मुगलां नु कहंदे होए मानस खाने हन, ये टैक्स लाउंदे हन, टैक्स ला के साडा खून चूसदे हन, मानस खाने हन ते ए नाले मानस खाने हन ते नाले नमाजां पढ़दे हन। तुसी इस तरह कहंदे हो मुगलां नु। मानस खाने करे नवाज, शुरी वगायन तिन गल ताग। ते तुसी भी घट नहीं हो, इन्हां नु ते तुसी आखदे हो ना कि मानस खाने हन, तुहाडे ते टैक्स ला के तुहाडा खून चूसदे हन, ते तुसी भी घट नहीं हो। तुसी गल विच जंजू पाए हुए हन ते छुरी वगाउंदे हो, तुसी छुरी नाल जेबां कटदे हो इन्हां दीआं। इन्हां नु आख के एवें कि तुहाडे ते फलाना ग्रह पारू है, फलाना ग्रह पारू है, आ उपाओ कराओ, आ उपाओ कराओ, ते इस तरह तुसी उन्हां दीआं गलां ते छुरी वगाउंदे हो। जे ओ मानस खाने हन ते तुसी भी घट नहीं हो। मानस खाने करे निवाज, शुरी वगायन तिन गल ताग। गल विच तुसां जंजू पाए हुए हन ते हत्थां विच छुरियां फड़ियां हुई हन, ये किहो जिहा धर्मी कम होया। तिन घर ब्राह्मण पूरे नाद, ते जेहड़े मुगल हन उन्हां दे घरां विच जा के तुसी संख वजाउंदे हो, उन्हां भी आवे ओही साध। ते जो मास मीट वगैरा मुसलमान खांदे हन ओही तुसी खांदे हो, तुहानू भी उस तरह दा ही स्वाद आउंदा है। तुसी भी दुनियावी स्वादां विच हो, तुहाडे दोवां विच कोई फर्क नहीं है, ते तुसी एवें ही झगड़ रहे हो। झगड़ो ते तां जे कोई फर्क होवे तुहाडे गौ ब्राह्मण को कर लावो गोबर तरन न जाई, धोती टिक्का ते जप माली तान मलेशिया खाई। अंतर पूजा पढ़े कतेबा संजम तुरका पाई, छोड़ी ले पाखंडा नाम लिये जाए तरंदा। मानस खाने करे नवाज, छुरी वगायन तिन गल ताग। तिन घर ब्राह्मण पूरे नाद, उन्ना भी आवे ओही साध। कूड़ी रास कूड़ा व्यापार, तुसा कूड़ा अपनी दुकान विच समान रखिया होया है कूड़दा, ते कूड़दा व्यापार करदे हो, सब झूठ बोलदे हो कि फलाना ग्रह है, फलाना ग्रह पारू है, ते इस तरह करन नाल उहदा उपा हो जाएगा। कूड़ी रास कूड़ा व्यापार, कूड़ बोल करे आहार, ते तुसी कूड़ बोल बोल के अपनी रोजी कमांदे। शर्म धर्म का डेरा दूर, नानक कूड़ रहे अपरपूर। कहंदे तुहान ना ते इत्थे हुण शर्म है किसे नू, ना कोई धर्मी बंदा है। शर्म धर्म का डेरा दूर, शर्म भी किसी नू नहीं है कि जिस तरह भी हो सकता है दूसरे दी जेबां कट्टो। धर्म दा कोई काम नहीं, सब पखंड हन। शर्म धर्म का डेरा दूर, नानक कूड़ रहया भरपूर। ये जापदा है कि महाराज जी होना ने नाराजगी, देखो नाराजगी विच वचन कर रहे हैं इत्थे दोवां नूं, ते आखदे हन कि तुसी दोवें पखंड करदे हो, बाहरों कुछ हो ते अंदरों कुछ हो। बाहरों तुसां पाए हुए हन, जंजू पाए हुए हन, हत्थां विच माला फड़ियां हुई हन, टिक्के लाए हन, धोती बद्धी हुई है, ਪਰ ਹੱਥਾਂ ਵਿੱਚ ਤੁਸੀਂ ਛੁਰੀਆਂ ਫੜੀਆਂ ਹੋਈਆਂ ਹਨ। ਤੇ ਇਸੇ ਤਰ੍ਹਾਂ ਮੁਸਲਮਾਨ ਹਨ ਉਹ ਮਾਨਸ ਖਾਣੇ ਹਨ, ਲੋਕਾਂ ਦਾ ਖੂਨ ਚੂਸਦੇ ਹਨ ਤੇ ਨਾਲ ਹੀ ਨਮਾਜ਼ ਪੜ੍ਹਦੇ ਹਨ। ਇਹ ਸਭ ਪਖੰਡ ਹੈ, ਕੋਈ ਧਰਮ ਦਾ ਕੰਮ ਨਹੀਂ ਹੈ। ਤੇ ਸ਼ਰਮ ਵੀ ਨਹੀਂ ਰਹੀ ਕਿ ਅਸੀਂ ਕੀ ਕਰ ਰਹੇ ਹਾਂ। ਮਹਾਰਾਜ ਜੀ ਕਹਿੰਦੇ ਕਿ ਤੁਸੀਂ ਦਿਖਾਵਾ ਕਰ ਰਹੇ ਹੋ ਕਿ ਤੁਸੀਂ ਧਰਮੀ ਹੋ, ਤੁਸੀਂ ਧਰਮੀ ਨਹੀਂ ਹੋ। ਤੁਹਾਨੂੰ ਕੋਈ ਧਰਮ ਦਾ ਕੰਮ ਨਹੀਂ ਤੁਸੀਂ ਕਰਦੇ ਤੇ ਤੁਹਾਨੂੰ ਸ਼ਰਮ ਵੀ ਨਹੀਂ ਹੈ ਕੋਈ। ਸਭ ਵਿਖਾਵਾ ਉੱਪਰੋਂ ਉੱਪਰੋਂ ਹੈ, ਫਰੇਬ ਹੈ, ਪਖੰਡ। ਤੇ ਮਹਾਰਾਜ ਜੀ ਬਹੁਤ ਨਾਰਾਜ਼ਗੀ ਵਿੱਚ ਬਚਨ ਕਰਦੇ ਹਨ, ਕਿਉਂਕਿ ਜਿਹੜੇ ਲੋਕ ਦੁਨੀਆ ਵਿੱਚ ਰਹਿ ਕੇ ਜੇ ਕੋਈ ਫਰੇਬ ਕਰਦਾ ਹੈ ਤੇ ਉਹ ਇੰਨਾ ਪਾਪ ਨਹੀਂ ਹੈ। ਪਾਪ ਤੇ ਉਹ ਹੈ ਹੀ, ਪਰ ਜੇ ਕੋਈ ਸੱਚ ਵਾਲੇ ਪਾਸੇ ਆ ਕੇ ਫਰੇਬ ਕਰਦਾ ਹੈ ਤੇ ਉਹ ਬਹੁਤ ਵੱਡਾ ਪਾਪ ਹੈ। ਉਹ ਦੇਖੋ ਮਹਾਰਾਜ ਜੀ ਕਿੰਨਾ ਨਾਰਾਜ਼ ਹੋ ਰਿਹਾ ਉਹਨਾਂ ਤੇ। ਇਸ ਰਾਤ ਦੀ ਇਹ ਗੱਲ ਹੈ, ਬਾਕੀ ਅੱਧਾ ਸ਼ਬਦ ਕੱਲ ਨੂੰ ਵਿਚਾਰਾਂਗੇ। ਤੇ ਇਸ ਰਾਤ ਤੋਂ ਬਾਅਦ ਫਿਰ ਮਹਾਰਾਜ ਜੀ ਹੁਣ ਵਿਧੀ ਬਣਾਉਂਦੇ ਹਨ ਕਿ ਕਿਸ ਤਰ੍ਹਾਂ ਉਦਾਸੀਆਂ ਸ਼ੁਰੂ ਹੁੰਦੀਆਂ ਹਨ। ਇਹ ਸੁਲਤਾਨਪੁਰ ਵਿੱਚ ਉਹਨਾਂ ਨੇ ਇਹ ਸ਼ਬਦ ਉਸ ਸਮੇਂ ਉਚਾਰਿਆ ਸੀ ਜਦੋਂ ਗਊਆਂ ਲੈ ਕੇ ਰਾਤ ਨੂੰ ਬਾਹਮਣ ਆਏ ਸਨ। ਫਰੇਬ ਆਖਦੇ ਹਨ, ਤੁਸੀਂ ਫਰੇਬ ਕਰਦੇ ਹੋ, ਪਖੰਡ ਕਰਦੇ ਹੋ। ਅੰਦਰ ਕੁਛ ਹੈ, ਅੰਦਰ ਵੜ ਕੇ ਤੁਸੀਂ ਠਾਕਰਾਂ ਦੀ ਪੂਜਾ ਕਰਦੇ ਹੋ। ਝੂਠ ਝੂਠ ਫਰੇਬ ਕਰਦਾ ਹੈ, ਸੱਚ ਫਰੇਬ ਨਹੀਂ ਕਰ ਸਕਦਾ, ਝੂਠ ਫਰੇਬ ਕਰਦਾ ਹੈ। ਪੇਸ 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 ਔਰ ਫਰੇਬ ਇੱਕ ਹੀ ਚੀਜ਼ ਹੈ ਕਿ ਪੇਸ ਝੂਠ ਜੋ ਹੈ ਸੱਚ ਦਾ ਪੇਸ ਬਣਾਉਂਦਾ ਹੈ ਕਿ ਮੈਂ ਸੱਚ ਹਾਂ।